ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਜੁਗ ਚਾਰ ਨਾਨਕ ਸਾਚਾ ਭੇਟੈ ਹਰੀ ਮਨ ਵਸੈ ਪਾਵੇ ਮੁਖ ਦੁਆਰ।
ਚਾਰੇ ਕੁੰਡਾਂ ਜੇ ਭਵੈ ਵੇਦ ਪੜੈ ਜੁਗ ਚਾਰ, ਚਾਰ ਜੁਗ ਉਹਨਾਂ ਦੇ ਨੇ, ਵੈਸੇ ਸਾਡੇ ਤਾਂ ਜੁਗ ਇਹੋ ਜਿਹੇ ਹੈ ਨੀ, ਉਹ ਜਿਹੜੇ ਵੇਦ ਮੰਨਦੇ ਨੇ ਉਹਨਾਂ ਦੀ ਗੱਲ ਹੈ। ਚਾਰੇ ਜੁਗ ਵੇਦ ਪੜਨ ਚ ਲੱਗਿਆ ਰਹਿ ਤੂੰ ਚਾਹੇ, ਜਿਹੜੇ ਚਾਰ ਜੁਗਾਂ ਦੀ ਆਯੂ ਦੱਸਦੇ ਨੇ ਕਈਆਂ ਦੀ, ਰਿਸ਼ੀਆਂ ਮੁਨੀਆਂ ਦੀ, ਮਾਰਕੰਡੇ ਦੀ ਦੱਸਦੇ ਨੇ, ਤੇ ਉਹ ਕਹਿੰਦੇ ਇਹਦੇ ਨਾਲ ਕੁਛ ਵੀ ਪ੍ਰਾਪਤੀ ਨੀ। ਚਾਰੇ ਕੁੰਡਾ ਜੇ ਭਵੈ, ਚਾਰੇ ਕੁੰਡਾ ਭਵਦੇ ਰਹੇ ਨੇ, ਜੋਗੀ ਫਿਰਦੇ ਰਹੇ ਨੇ, ਵੇਦ ਪੜੇ ਮੁਖ ਚਾਰ ਦੂਏ ਪੰਡਿਤ ਵੇਦ ਜੁਗ ਚਾਰ, ਵੇਦ ਪੜੇ ਜੁਗ ਚਾਰ, ਚਾਰੇ ਜੁਗ ਵੇਦ ਪੜਦੇ ਹੀ ਰਹੇ ਨੇ ਪੰਡਿਤ, ਕੁਛ ਵੀ ਪ੍ਰਾਪਤੀ ਨੀ ਦੋਹਾਂ ਨੂੰ ਹੋਈ। ਪ੍ਰਾਪਤੀ ਜੋ ਦੱਸੀ ਹੈ ਉਹ ਸਾਰੀ ਰੌਂਗ ਹੈ, ਗਲਤ ਹੈ, ਕੁਛ ਵੀ ਪ੍ਰਾਪਤੀ ਨਹੀਂ ਹੈ। ਪਰ ਜੇ ਹਰ ਭੇਟਣਾ ਤੁਸੀਂ ਉਹ ਕਬੀਰ,
ਨਾਨਕ ਸਾਚਾ ਭੇਟੈ ਹਰੀ ਮਨ ਵਸੈ ਪਾਵੈ ਮੋਖ ਦੁਆਰ।
ਅੰਤਰ ਆਤਮਾ ਚੇਤਰ ਮਨ ਜਲ ਇੱਕ ਹੋ ਗਏ, ਸਾਚਾ ਭੇਟੈ ਹਰ ਮਨ ਵਸੈ, ਮਨ ਜਿਹੜਾ ਹੈ ਹਰ ਦੇ ਵਿੱਚ ਵਸ ਜਾਂਦਾ, ਫਿਰ ਉਹਦੇ ਵਿੱਚ ਹੀ ਟਿਕ ਜਾਂਦਾ ਮਨ, ਹਰ ਦੇ ਨਾਲ ਹੀ ਜੁੜ ਕੇ ਰਹਿ ਜਾਂਦਾ ਮਨ, ਫਿਰ ਮਨ ਬਾਹਰ ਆਉਂਦਾ ਹੀ ਨਹੀਂ। ਬਸਾ ਪਾਵੈ ਮੁਖ ਦੁਆਰ, ਇਸ ਨੂੰ ਮੁਕਤੀ ਦਾ, ਇਹੀ ਮੁਕਤੀ ਕਹਿੰਦੇ ਨੇ, ਹੋਰ ਮੁਕਤੀ ਕੀ ਹੈ? ਇਹੀ ਮੁਕਤੀ ਦੁਆਰਾ, ਹੋਰ ਕੋਈ ਮੁਕਤੀ ਦੁਆਰਾ ਨਹੀਂ, ਇਹੀ ਤਰੀਕਾ ਮੁਕਤੀ ਦਾ ਔਰ ਪ੍ਰਾਪਤੀ ਦਾ, ਉਹਨਾਂ ਨੇ ਕੋਈ ਮੁਕਤੀ ਦਾ ਤਰੀਕਾ ਨਹੀਂ ਦੱਸਿਆ ਹੋਇਆ। ਹਾਂਜੀ,
ਤੇ ਜੇ ਆਪਾਂ ਵੀ ਸਿਰਫ ਵੇਦ ਪੜ੍ਹੀ ਜਾਈਏ, ਗੁਰਬਾਣੀ ਪੜ੍ਹੀ ਜਾਈਏ, ਤਾਂ ਲਾਭ ਆਪਾਂ ਨੂੰ ਵੀ ਕੋਈ ਨਹੀਂ ਹੋਣਾ ਹੈ ਜੀ?
ਆਪਾਂ ਤਾਂ ਮੁਕਤੀ ਹੋਈ ਪੈ ਨਹੀਂ, ਆਪਾਂ ਤਾਂ ਰਾਜ ਮੰਗਦੇ, ਆਪਾਂ ਤਾਂ ਛੱਡੇ ਦਿੱਤੀ ਗੁਰਬਾਣੀ ਵਾਲਾ ਵਰਕਾ ਹੀ ਪਾੜਦਾ ਆਪਾਂ ਨੇ, ਉਹ ਟਾਰਗੇਟ ਖਤਮ ਕਰਤਾ ਸਿੱਖੀ ਵਾਲਾ, ਤਾਂ ਅਸੀਂ ਤਾਂ ਰਾਜ ਵਾਲਾ ਟਾਰਗੇਟ ਮੰਨਦੇ ਹਾਂ।
ਠੀਕ ਹੈ ਜੀ, ਇੱਥੇ 65 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ।
ਹਾਂਜੀ।